ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਘਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਸੰਗਤ ਕਰਨ ਦਾ ਸੁਭਾਗ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਇਹ ਸੰਦੇਸ਼ ਹੈ, ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਦਾ ਦੂਰ ਕਰਹੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸਹੁ ਸਫਾਂ ਵਛਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਲਈ ਇਹ ਇੱਕ ਆਦੇਸ਼, ਇੱਕ ਹੁਕਮ ਬਖਸ਼ਿਸ਼ ਕੀਤਾ ਹੈ ਹਰ ਗੁਰਸਿੱਖ ਮਾਈ ਭਾਈ ਨੂੰ, ਜਦੋਂ ਵੀ ਸੰਗਤ ਵਿੱਚ ਆਉਣਾ, ਗੁਰਮੁਖ ਬੈਸੋ ਸਫਾਂ ਵਛਾਏ, ਇਹਨਾਂ ਬਚਨਾਂ 'ਤੇ ਹਮੇਸ਼ਾ ਲਈ ਪਹਿਰਾ ਦੇਣਾ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੱਖਰਾ ਅਸਥਾਨ, ਵੱਖਰਾ ਆਸਣ ਲਾ ਕੇ ਬਹਿਣਾ, ਇਹ ਗੁਰੂ ਦੇ ਹੁਕਮ ਦੀ ਉਲੰਘਣਾ ਹੈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਦਾ ਸਦਕਾ ਆਪ ਸੰਗਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਭ ਤੋਂ ਪ੍ਰਧਾਨ ਬਾਣੀ ਜਪਜੀ ਸਾਹਿਬ ਬਾਣੀ ਹੈ। ਆਪ ਸੰਗਤਾਂ ਪਿਛਲੇ ਦਿਨਾਂ ਤੋਂ ਜਪਜੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। 17 ਪੌੜੀਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ 18ਵੀਂ ਪੌੜੀ ਦੀ ਵਿਚਾਰ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਿਤਨੀ ਵੀ ਸ੍ਰਿਸ਼ਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ, ਉਹ ਕਿੰਨੇ ਪ੍ਰਕਾਰ ਦੀ ਹੈ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਐ ਗੁਰਸਿੱਖੋ, ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ, ਜਿਨ੍ਹਾਂ ਵਿੱਚ ਉੱਤਮ, ਮੱਧਮ, ਕਨਿਸ਼ਟ ਤਿੰਨ ਕਿਸਮ ਦੇ ਜੀਵ ਹਨ। ਉੱਤਮ ਉਹ ਹਨ ਜਿਹੜੇ ਭਲੇ ਕੰਮ ਕਰਦੇ ਹਨ, ਧਰਮ ਦੇ ਕੰਮ ਕਰਦੇ ਹਨ, ਲੋਕ ਭਲਾਈ ਦੇ ਕੰਮ ਕਰਦੇ ਹਨ, ਉਹਨਾਂ ਨੂੰ ਉੱਤਮ ਕਿਹਾ ਹੈ। ਮੱਧਮ ਉਹ ਹਨ ਜਿਹੜੇ ਮੀਡੀਅਮ ਦਰਜੇ ਦੇ ਲੋਕ ਨੇ, ਕਦੇ ਚੰਗਾ ਵੀ ਕਰ ਲਿਆ, ਕਦੇ ਮਾੜਾ ਵੀ ਕਰ ਲਿਆ। ਨਖਿੱਧ ਜਾਂ ਕਨਿਸ਼ਟ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਹਮੇਸ਼ਾ ਲਈ ਮਾੜੇ ਹੀ ਕੰਮ ਕਰਦੇ ਹਨ, ਛੁੱਟ ਭਲਾਈ ਹੋਰ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਉਹ ਨਾ ਕਰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ 17ਵੀਂ ਪੌੜੀ ਦੇ ਅੰਦਰ ਸਤੋਗੁਣੀ ਸ੍ਰਿਸ਼ਟੀ ਦਾ ਜਿਸਨੂੰ ਉੱਤਮ ਆਖਿਆ ਹੈ, ਉਹਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਤਾਮਸੀ ਸ੍ਰਿਸ਼ਟੀ ਹੈ, ਤਾਮਸੀ ਤੋਂ ਮੁਰਾਦ ਹੈ ਨੀਚ ਕੰਮ ਕਰਨ ਵਾਲੀ, ਮਾੜੇ ਕੰਮ ਕਰਨ ਵਾਲੀ, ਜਿਨ੍ਹਾਂ ਨੂੰ ਕਨਿਸ਼ ਦਾ ਦਰਜਾ ਦਿੱਤਾ ਗਿਆ ਹੈ। ਹੁਣ ਉਹਨਾਂ ਦੀ ਵਿਚਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ 18ਵੀਂ ਪੌੜੀ ਦੇ ਵਿੱਚ ਆਰੰਭ ਕਰਨ ਲੱਗੇ ਹਨ। ਲੋ, ਆਪ ਸੰਗਤਾਂ ਬਹੁਤ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਮੂਰਖ ਅੰਧ ਘੋਰ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤਾਮਸੀ ਸ੍ਰਿਸ਼ਟੀ ਦਾ ਬਹੁਤ ਸੋਹਣਾ ਨਿਰਣਾ ਪੇਸ਼ ਕਰਨ ਲੱਗੇ ਹਨ। ਗੁਰਮੁਖੋ ਅਸੰਖ ਮੂਰਖ, ਅਸੰਖ ਦਾ ਅਰਥ ਹੈ ਅਣਗਿਣਤ। ਅਣਗਿਣਤ ਪ੍ਰਕਾਰ ਦੇ ਮੂਰਖ ਲੋਕ ਹਨ, ਅੰਧ ਘੋਰ, ਜਿਹੜੇ ਭਿਆਨਕ ਹਨੇਰੇ ਦੇ ਵਿੱਚ ਹੀ ਪਏ ਰਹਿੰਦੇ ਨੇ, ਬੇਅੰਤ ਐਸੇ ਨਾਸਮਝ ਲੋਕ ਹਨ, ਮੂਰਖ ਲੋਕ ਹਨ, ਜਿਨ੍ਹਾਂ ਨੂੰ ਬੇਵਕੂਫ਼ ਵੀ ਆਖਿਆ ਜਾਂਦਾ ਹੈ, ਉਹਨਾਂ ਦੀ ਗਿਣਤੀ ਵੀ ਕੋਈ ਨਹੀਂ ਕਰ ਸਕਦਾ। ਹਾਂ, ਕੁਝ ਐਸੇ ਵੀ ਮੂਰਖ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਗੱਲ ਸਮਝਾਈਏ ਅਤੇ ਸਮਝ ਲੈਂਦੇ ਹਨ। ਕੁਝ ਐਸੇ ਵੀ ਮੂਰਖ ਹੁੰਦੇ ਨੇ ਜੇ ਉਹਨਾਂ ਨੂੰ ਗੱਲ ਸਮਝਾਈਏ ਅਤੇ ਸਮਝਣ ਦੀ ਥਾਂ 'ਤੇ ਹੱਠ ਕਰਦੇ ਹਨ ਕਿ ਅਸੀਂ ਠੀਕ ਹਾਂ। ਤੀਸਰੇ ਉਹ ਮੂਰਖ ਹੁੰਦੇ ਨੇ, ਅਸੰਖ ਮੂਰਖ ਅੰਧ ਘੋਰ, ਜੇ ਉਹਨਾਂ ਨੂੰ ਚੰਗੀ ਗੱਲ ਸਮਝਾਈ ਜਾਵੇ ਸਗਾਂ ਉਲਟਾ ਲੜਾਈ ਝਗੜਾ ਵੀ ਕਰਦੇ ਨੇ, ਉਹਨਾਂ ਨੂੰ ਅੰਧ ਘੋਰ ਮੂਰਖ ਆਖਿਆ ਜਾਂਦਾ ਹੈ। ਮੂਰਖਾਂ ਦੀਆਂ ਕਈ ਸ਼੍ਰੇਣੀਆਂ ਸੰਸਾਰ ਦੇ ਵਿੱਚ ਦੱਸੀਆਂ ਜਾਂਦੀਆਂ ਹਨ, ਪਰ ਹਜ਼ੂਰ ਕਹਿੰਦੇ ਅਸੰਖ ਮੂਰਖ ਅੰਧ ਘੋਰ। ਅਣਗਿਣਤ ਹੀ ਐਸੇ ਲੋਕ ਨੇ ਜਿਹੜੇ ਮੂਰਖ ਨੇ, ਬੇਸਮਝ ਨੇ, ਅੰਧ ਘੋਰ ਅਤੇ ਕੁੱਪ ਅਗਿਆਨਤਾ ਦੇ ਹਨੇਰੇ ਵਿੱਚ ਹੀ ਪਏ ਰਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹੈ, ਇੱਕ ਨਾ ਬੁੱਧ ਨਾ ਸਿੱਧ ਨਾ ਅਕਲ ਸਰ, ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬੈਨ ਗੁਣ ਗਰਭ ਕਰੰਤ। ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਅੱਖਰਾਂ ਦੀ ਸਮਝ ਵੀ ਨਹੀਂ ਹੈ, ਕੋਈ ਸੰਗੀਤ ਦੀ ਸਮਝ ਵੀ ਨਹੀਂ ਹੈ, ਕੋਈ ਵੇਦ ਗਿਆਨ ਦੀ ਵੀ ਸੋਝੀ ਨਹੀਂ ਹੈ। ਐਸੇ ਲੋਕਾਂ ਨੂੰ ਮੂਰਖ ਅੰਧ ਘੋਰ ਦਾ ਦਰਜਾ ਸਤਿਗੁਰੂ ਨੇ ਦਿੱਤਾ ਹੈ। ਕੁਝ ਐਸੇ ਵੀ ਲੋਕ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਕੁਝ ਐਸੇ ਵੀ ਮੂਰਖ ਨੇ ਜਿਹੜੇ ਰੱਬ ਦੀ ਕੁਦਰਤ ਨੂੰ ਵੀ ਮੰਨਣ ਤੋਂ ਇਨਕਾਰੀ ਨੇ। ਐਸੇ ਲੋਕਾਂ ਦੇ ਨਾਲ ਵੀ ਵਾਹ ਸਤਿਗੁਰੂ ਦਾ ਪੈਂਦਾ ਰਿਹਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਗਏ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਮੁਨਾਫਕ ਦੇਸ਼ ਲਿਖਿਆ ਹੋਇਆ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਸ ਦੇਸ਼ ਵਿੱਚ ਗਏ, ਪਿੰਡੋਂ ਬਾਹਰ ਬਾਹਰ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਹੀ ਡੇਰਾ ਲਾਇਆ, ਇੱਕ ਬਿਰਛ ਦੇ ਹੇਠਾਂ ਸਤਿਗੁਰੂ ਬੈਠੇ ਹਨ। ਔੜ ਲੱਗੀ ਹੋਈ ਹੈ, ਮੀਂਹ ਪੈ ਨਹੀਂ ਰਿਹਾ। ਉਸ ਖੇਤ ਦਾ ਮਾਲਕ ਜ਼ਿਮੀਂਦਾਰ ਆਪਣੇ ਖੇਤ ਵਿੱਚ ਗੇੜਾ ਮਾਰਨ ਵਾਸਤੇ ਆਇਆ। ਬੰਦਾ ਭਲਾ ਲੋਕ ਸੀ। ਜਦੋਂ ਉਸਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਉਹਦੇ ਮਨ ਦੇ ਵਿੱਚ ਖਿਆਲ ਆਇਆ, ਇਹ ਕੋਈ ਮਹਾਂਪੁਰਖ ਨੇ, ਪਰਮੇਸ਼ਰ ਦੇ ਪਿਆਰੇ ਹਨ, ਚਲੋ ਇਹਨਾਂ ਦੇ ਦਰਸ਼ਨ ਹੀ ਕਰ ਲਈਏ, ਕੋਈ ਬਚਨ ਬਿਲਾਸ ਹੀ ਸੁਣ ਲਈਏ, ਇਹਦੇ ਨਾਲ ਵੀ ਕੁਝ ਨਾ ਕੁਝ ਭਲਾ ਹੋ ਸਕਦਾ। ਇਹ ਜ਼ਿਮੀਂਦਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ। ਇਹਦੇ ਚਿਹਰੇ ਨੂੰ ਵੇਖ ਕੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ? ਤਾਂ ਉਸ ਜ਼ਿਮੀਂਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਅੱਗੇ ਮੀਂਹ ਪੈ ਜਾਂਦਾ ਸੀ, ਐਤਕੀ ਬੜੀ ਔੜ ਲੱਗੀ ਹੋਈ ਹੈ, ਮੀਂਹ ਦਾ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ, ਸਾਡੀ ਫਸਲਵਾੜੀ ਵੀ ਲੇਟ ਹੋ ਰਹੀ ਹੈ, ਕਿਉਂਕਿ ਮੀਂਹ ਦੀ ਫਸਲਵਾੜੀ ਵਾਸਤੇ ਬਹੁਤ ਲੋੜ ਹੁੰਦੀ ਹੈ। ਪਹਿਲੇ ਤਾਂ ਸਾਰੀ ਹੀ ਖੇਤੀ ਮੀਂਹ ਦੇ ਸਿਰ 'ਤੇ ਹੀ ਹੋਇਆ ਕਰਦੀ ਸੀ, ਉਸ ਤੋਂ ਬਾਅਦ ਹੁਣ ਤਾਂ ਕੁਝ ਲੋਕਾਂ ਨੇ ਆਪਣੇ ਇੰਤਜ਼ਾਮ ਕਰ ਲਏ, ਖੂਹ ਲਾ ਲਏ, ਟਿਊਬਵੈੱਲ ਲਾ ਲਏ, ਮੋਟਰਾਂ ਇੰਜਨ ਲਾ ਲਏ, ਪਰ ਹਾਲੇ ਵੀ ਮੀਂਹ ਦੀ ਤਾਂ ਲੋੜ ਉਸੇ ਤਰ੍ਹਾਂ ਹੀ ਹੈ। ਇਸ ਜ਼ਿਮੀਂਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਮੀਂਹ ਨਹੀਂ ਪੈ ਰਿਹਾ, ਹੁਣ ਤਾਂ ਰੋਜ਼ੀ ਰੋਟੀ ਦਾ ਵੀ ਫਿਕਰ ਬਣ ਗਿਆ ਹੈ, ਪਤਾ ਨਹੀਂ ਕੋਈ ਸਾਨੂੰ ਅੱਗੇ ਲਈ ਖਾਣ ਲਈ ਕੁਛ ਮਿਲੇ ਜਾਂ ਨਾ ਮਿਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਗੱਲ ਸੁਣ ਕੇ ਕਹਿਣ ਲੱਗੇ, ਭਲਿਆ ਲੋਕਾ, ਜੇ ਤੁਹਾਨੂੰ ਮੀਂਹ ਦੀ ਲੋੜ ਹੈ, ਕਿਸੇ ਵੀ ਵਸਤੂ ਦੀ ਲੋੜ ਹੈ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਜਦੋਂ ਸਤਿਗੁਰੂ ਮਹਾਰਾਜ ਨੇ ਇਹ ਗੱਲ ਆਖੀ ਤਾਂ ਅੱਗੋਂ ਇਹ ਆਦਮੀ ਬਹੁਤ ਹੈਰਾਨ ਹੋ ਕੇ ਪੁੱਛਣ ਲੱਗਿਆ, ਉਹ ਕਿਹੜਾ ਹੈ ਅਕਾਲ ਪੁਰਖ, ਉਹ ਕਿੱਥੇ ਰਹਿੰਦਾ ਹੈ, ਅਸਾਂ ਤਾਂ ਉਹਦੇ ਬਾਰੇ ਕਦੇ ਕੁਛ ਸੁਣਿਆ ਹੀ ਨਹੀਂ, ਜੇ ਉਹ ਮੀਂਹ ਪਵਾ ਸਕਦਾ ਹੈ ਸਾਨੂੰ ਦੱਸੋ, ਅਸੀਂ ਉਹਦੇ ਪਾਸ ਜਾ ਕੇ ਮੈਨੂੰ ਤਰਲਾ ਕਰ ਲੈਂਦੇ ਹਾਂ, ਸਾਨੂੰ ਤਾਂ ਮੀਂਹ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ ਉਹ ਇਸ ਤਰ੍ਹਾਂ ਨਹੀਂ ਲੱਭਿਆ ਜਾ ਸਕਦਾ। ਫਿਰ ਇਹ ਕਹਿਣ ਲੱਗਾ, ਮਹਾਰਾਜ ਸਾਨੂੰ ਇਹ ਦੱਸੋ, ਮੈਨੂੰ ਉਸ ਬਾਰੇ ਕਿਵੇਂ ਪਤਾ ਲੱਗੇ, ਕਿਉਂਕਿ ਸਾਨੂੰ ਤਾਂ ਮੀਂਹ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕੁਦਰਤ ਦੁਆਰਾ ਹੀ ਕਾਦਰ ਦਾ ਪਤਾ ਲੱਗਦਾ। ਇਹ ਕਹਿਣ ਲੱਗਾ, ਅੱਗੇ ਤਾਂ ਤੁਸੀਂ ਕਰਤਾਰ ਦੀ ਗੱਲ ਕੀਤੀ ਸੀ ਅਤੇ ਹੁਣ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ, ਪਰ ਮੈਨੂੰ ਤੇ ਕੁਦਰਤ ਬਾਰੇ ਵੀ ਕੁਝ ਨਹੀਂ ਪਤਾ। ਕੁਦਰਤ ਕਿਸ ਨੂੰ ਆਖਦੇ ਨੇ? ਕਾਦਰ ਕੌਣ ਹੈ? ਅਸਾਂ ਤੇ ਕਦੇ ਇਹਦੇ ਬਾਰੇ ਸੁਣਿਆ ਤੱਕ ਨਹੀਂ। ਅਸੰਖ ਮੂਰਖ ਅੰਧ ਕੋਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੁਹਾਨੂੰ ਨਾ ਕਾਦਰ ਬਾਰੇ ਪਤਾ ਹੈ ਨਾ ਉਸਦੀ ਕੁਦਰਤ ਬਾਰੇ ਪਤਾ ਹੈ। ਅੱਛਾ, ਜੇ ਤੂੰ ਉਸ ਕਰਤਾਰ ਦੀ ਕੁਦਰਤ ਨੂੰ ਵੇਖਣਾ ਚਾਹੁੰਦਾ ਫਿਰ ਸਾਡਾ ਬਚਨ ਮੰਨ। ਕਹਿੰਦਾ ਮਹਾਰਾਜ ਦੱਸੋ। ਸਤਿਗੁਰੂ ਕਹਿਣ ਲੱਗੇ, ਆਹ ਤੇਰਾ ਖੇਤ ਹੈ? ਹਾਂ ਮਹਾਰਾਜ, ਮੇਰਾ ਖੇਤ ਹੈ। ਸਤਿਗੁਰੂ ਕਹਿਣ ਲੱਗੇ, ਮੀਂਹ ਪਿਆ ਚਾਹੇ ਨਹੀਂ ਪਿਆ, ਇਹ ਤੇ ਰੱਬ ਦੀ ਮਰਜ਼ੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਤੂੰ ਸਾਡਾ ਬਚਨ ਮੰਨ। ਤੂੰ ਕਣਕ ਦਾ ਬੀਜ ਲੈ ਕੇ ਆ, ਹਲ ਵਾ ਅਤੇ ਕਣਕ ਬੀਜ ਦੇ। ਇਹ ਗੱਲ ਸੁਣ ਕੇ ਜ਼ਿਮੀਂਦਾਰ ਬਹੁਤ ਹੈਰਾਨ ਹੋਇਆ। ਕਹਿਣ ਲੱਗਾ, ਹੁਣ ਸੁੱਕੇ ਖੇਤ ਵਿੱਚ ਮੈਂ ਕਿਵੇਂ ਹਲ ਵਾਹਾਂ, ਕਿਵੇਂ ਇਹਦੇ ਵਿੱਚ ਕਣਕ ਦਾ ਬੀਜ ਬੀਜਾਂ? ਸਤਿਗੁਰੂ ਕਹਿਣ ਲੱਗੇ, ਤੂੰ ਸਾਡੇ ਬਚਨ ਮੰਨ, ਕਰਤਾਰ ਭਲੀ ਕਰੂਗਾ। ਚਲੋ, ਇਹਦਾ ਮਨ ਕੁਛ ਸਤਿਗੁਰੂ 'ਤੇ ਧਿਜਿਆ। ਕਹਿਣ ਲੱਗਾ, ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਕੇ ਵੇਖ ਲੈਂਦਾ। ਜਦੋਂ ਇਹ ਵਾਪਸ ਮੁੜ ਕੇ ਘਰ ਗਿਆ, ਲੋਕ ਸੱਥਾਂ ਵਿੱਚ ਬੈਠੇ ਮੀਂਹ ਦੀਆਂ ਗੱਲਾਂ ਕਰ ਰਹੇ ਸਨ। ਇਸਨੇ ਹਲ ਜੋੜਿਆ, ਕਣਕ ਦਾ ਬੀਜ ਲਿਆ। ਜਦੋਂ ਆਪਣੇ ਘਰੋਂ ਤੁਰਿਆ, ਲੋਕ ਸਾਰੇ ਕਹਿਣ ਲੱਗੇ, ਬਈ ਕਿੱਧਰ ਨੂੰ ਜਾ ਰਹੇ ਹੈ? ਕਹਿੰਦਾ, ਮੈਂ ਕਣਕ ਬੀਜਣ ਜਾ ਰਿਹਾ ਹਾਂ। ਲੋਕ ਹੈਰਾਨ ਹੋ ਕੇ ਕਹਿਣ ਲੱਗੋ, ਮੀਂਹ ਤਾਂ ਪਿਆ ਨਹੀਂ, ਤੂੰ ਤਾਂ ਮੂਲ ਵੀ ਆਪਣਾ ਗਵਾ ਲੈਣਾ। ਉਹ ਕਹਿਣ ਲੱਗਾ, ਨਹੀਂ, ਇੱਕ ਮਹਾਂਪੁਰਖ ਆਏ ਹੋਏ ਨੇ, ਉਹਨਾਂ ਨੇ ਬਚਨ ਕੀਤਾ, ਇਸ ਲਈ ਮੈਂ ਉਹਨਾਂ ਦਾ ਬਚਨ ਮੰਨ ਕੇ ਸਾਰਾ ਕੁਝ ਕਰ ਰਿਹਾ ਹਾਂ। ਉਹ ਕਹਿੰਦੇ, ਉਹ ਕਿਹੜਾ ਮਹਾਂਪੁਰਖ ਹੈ, ਵੇਖ ਲਵਾਂਗੇ। ਇੰਨੀ ਗੱਲ ਕਹਿ ਕੇ ਚੱਲ ਉਹ ਤਾਂ ਚੁੱਪ ਕਰ ਗਏ। ਅਤੇ ਉਹ ਜ਼ਿਮੀਂਦਾਰ ਗੁਰੂ ਮਹਾਰਾਜ ਦੇ ਬਚਨਾਂ 'ਤੇ ਭਰੋਸਾ ਰੱਖ ਕੇ ਸਤਿਗੁਰੂ ਦੇ ਪਾਸ ਚਲਿਆ ਗਿਆ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਕਹਿੰਦੇ ਉਸ ਕਰਤਾਰ ਦਾ ਨਾਮ ਲੈ ਕੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਕਣਕ ਬੀਜ ਦੇ। ਚਲੋ, ਇਸਨੇ ਕੁਛ ਸਮਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ, ਹਲ ਵਾਹਿਆ, ਕਣਕ ਬੀਜ ਦਿੱਤੀ। ਅਤੇ ਹੁਣ ਇਹ ਕਣਕ ਬੀਜ ਕੇ ਸਤਿਗੁਰੂ ਮਹਾਰਾਜ ਦੇ ਆ ਕੇ ਕੋਲ ਬੈਠਾ। ਕਹਿਣ ਲੱਗਾ, ਸੱਚੇ ਪਾਤਸ਼ਾਹ, ਕਿਧਰੇ ਐਸਾ ਨਾ ਹੋਵੇ ਮੈਂ ਗਰੀਬ ਮਾਰਿਆ ਜਾਵਾਂ, ਕਿਉਂਕਿ ਮੇਰੇ ਕੋਲ ਖਾਣ ਵਾਸਤੇ ਵੀ ਕਣਕ ਥੋੜ੍ਹੀ ਹੈ, ਔਰ ਉਹਦੇ ਵਿੱਚੋਂ ਹੀ ਮੈਂ ਇਹ ਬੀਜ ਲੈ ਕੇ ਬੀਜ ਦਿੱਤਾ ਹੈ। ਇਸ ਲਈ ਹੁਣ ਮਹਾਰਾਜ ਤੁਸੀਂ ਕਿਰਪਾ ਦ੍ਰਿਸ਼ਟੀ ਰੱਖਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਕਰ ਨਾ ਕਰ, ਕਰਤਾਰ ਭਲੀ ਕਰੇਗਾ। ਇੰਨਾ ਕਹਿ ਕੇ ਉਸਨੂੰ ਵਾਪਸ ਮੋੜ ਦਿੱਤਾ। ਜਦੋਂ ਸ਼ਾਮ ਨੂੰ ਘਰ ਆਇਆ, ਲੋਕ ਸਾਰੇ ਇਸ ਨੂੰ ਮਖੌਲ ਕਰਨ, ਕਹਿਣ ਐਵੇਂ ਤੂੰ ਸਾਧਾਂ ਮਗਰ ਲੱਗ ਗਿਆ, ਕਦੇ ਸੁੱਕੇ ਖੇਤ ਵਿੱਚ ਵੀ ਕੋਈ ਫਸਲ ਹਰੀ ਹੋਈ ਹੈ, ਕਦੇ ਕੋਈ ਬੀਜ ਹਰਾ ਹੋਇਆ, ਤੂੰ ਤਾਂ ਆਪਣਾ ਮੂਲ ਵੀ ਗਵਾ ਲਏਗਾ। ਅੱਛਾ ਚੱਲ, ਹੁਣ ਤੈਨੂੰ ਕੀ ਆਖੀਏ? ਔਰ ਇੰਨੀ ਗੱਲ ਹੋਣ ਤੋਂ ਬਾਅਦ ਉਹਨੂੰ ਸਾਰੀ ਰਾਤ ਵਿਚਾਰੀ ਨੂੰ ਚੈਨ ਨਾ ਆਈ। ਪਰ ਸਤਿਗੁਰੂ ਮਹਾਰਾਜ ਦੀ ਲਗਨ ਖਿੱਚ ਉਹਦੇ ਮਨ ਦੇ ਵਿੱਚ ਪੈਦਾ ਹੋ ਗਈ। ਕਹਿਣ ਲੱਗਾ, ਚਲੋ ਸਵੇਰੇ ਉੱਠ ਕੇ ਜਾਵਾਂਗੇ, ਨਾਲੇ ਤੇ ਸਤਿਗੁਰੂ ਦੇ ਦਰਸ਼ਨ ਕਰਾਂਗੇ ਅਤੇ ਨਾਲੇ ਖੇਤ ਦਾ ਸਾਰਾ ਸਮਾਚਾਰ ਲੈ ਆਵਾਂਗੇ। ਜਦੋਂ ਦੂਸਰੇ ਦਿਨ ਸੁਬਾਹ ਉੱਠ ਕੇ ਆਪਣੇ ਖੇਤ ਵੱਲ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੋਈ, ਉਸਦਾ ਖੇਤ ਹਰਾ ਭਰਾ ਦੂਰੋਂ ਦਿਖਾਈ ਦੇਣ ਲੱਗਿਆ। ਬੜਾ ਹੈਰਾਨ ਹੋਇਆ, ਬੜਾ ਖੁਸ਼ ਹੋਇਆ, ਔਰ ਉਹ ਖੁਸ਼ੀ ਇਹਦੇ ਪਾਸੋਂ ਸੰਭਾਲੀ ਨਾ ਜਾਵੇ। ਸਤਿਗੁਰੂ ਦੇ ਕੋਲ ਆਇਆ, ਸਤਿਗੁਰੂ ਦਾ ਧੰਨਵਾਦ ਕੀਤਾ, ਸੱਚੇ ਪਾਤਸ਼ਾਹ ਤੁਸੀਂ ਤਾਂ ਕਮਾਲ ਕਰ ਦਿੱਤੀ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਇਹੀ ਗੱਲ ਇਸਨੇ ਪਿੰਡ ਵਿੱਚ ਜਾ ਕੇ ਸਾਰੇ ਦੱਸੀ। ਜਿਹੜੇ ਲੋਕ ਇਸ ਨੂੰ ਮਖੌਲ ਕਰਦੇ ਸਨ ਉਹ ਸਾਰੇ ਹੈਰਾਨ ਹੋਏ। ਕਹਿੰਦੇ ਇਹ ਕਦੀ ਹੋ ਨਹੀਂ ਸਕਦਾ ਮੀਂਹ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕੋਈ ਬੀਜ ਹਰਾ ਹੋ ਜਾਵੇ। ਉਹ ਕਹਿਣ ਲੱਗਾ ਤੁਸੀਂ ਜਾ ਕੇ ਵੇਖ ਸਕਦੇ ਹੋ। ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਦਾ ਖੇਤ ਵੇਖਣ ਵਾਸਤੇ ਆ ਗਏ। ਜਦੋਂ ਉਹਨਾਂ ਆ ਕੇ ਖੇਤ ਵੇਖਿਆ ਤੇ ਖੇਤ ਐਨ ਹਰਾ ਭਰਾ ਖਲੋਤਾ ਸੀ। ਸਾਰੇ ਲੋਕ ਹੈਰਾਨ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਸੀਂ ਇਹਦਾ ਤੇ ਖੇਤ ਹਰਾ ਭਰਾ ਕਰ ਦਿੱਤਾ, ਸਾਡੇ ਤੇ ਵੀ ਮਿਹਰ ਕਰੋ, ਸਾਡੇ ਤੇ ਵੀ ਰਹਿਮਤ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਵੀ ਉਸ ਕਰਤਾਰ ਦਾ ਨਾਮ ਲਵੋ, ਤੁਸੀਂ ਵੀ ਵਾਹਿਗੁਰੂ ਦਾ ਨਾਮ ਜਪੋ, ਤੁਹਾਡੇ ਤੇ ਵੀ ਉਹ ਮਿਹਰ ਕਰੇਗਾ। ਕਹਿਣ ਲੱਗੇ ਸੱਚੇ ਪਾਤਸ਼ਾਹ, ਫਿਰ ਕਿਰਪਾ ਕਰੋ, ਸਾਨੂੰ ਹੁਣ ਮੀਂਹ ਦੀ ਲੋੜ ਹੈ। ਸਤਿਗੁਰੂ ਕਹਿਣ ਲੱਗੇ, ਤੁਸੀਂ ਉਸ ਕਰਤਾਰ ਨੂੰ ਚੇਤੇ ਕਰੋ। ਇੱਕ ਉਹਨਾਂ ਵਿੱਚੋਂ ਕਹਿਣ ਲੱਗਾ, ਮਹਾਰਾਜ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਸੁੱਕੇ ਖੇਤ ਵਿੱਚ ਬੀਜ ਬੀਜਿਆ ਕਿਵੇਂ ਹਰਾ ਭਰਾ ਹੋ ਗਿਆ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਉਸ ਅਕਾਲ ਪੁਰਖ ਦੀ ਕਿਰਪਾ ਹੈ। ਕਹਿੰਦੇ ਉਹ ਅਕਾਲ ਪੁਰਖ ਕੌਣ ਹੈ, ਕਿੱਥੇ ਹੈ? ਕਿਉਂਕਿ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਸਨ। ਸਤਿਗੁਰੂ ਕਹਿਣ ਲੱਗੇ, ਉਹ ਤਾਂ ਹਰਥਿਆਂ ਵਿਆਪਕ ਹੈ। ਇਹ ਹੈਰਾਨ ਹੋ ਕੇ ਕਹਿਣ ਲੱਗੇ, ਸਾਨੂੰ ਤਾਂ ਉਸਦੇ ਬਾਰੇ ਕੁਝ ਵੀ ਪਤਾ ਨਹੀਂ, ਨਾ ਹੀ ਕਿਸੇ ਨੇ ਦੱਸਿਆ, ਨਾ ਹੀ ਅਸੀਂ ਕਦੇ ਕਿਸੇ ਪਾਸੋਂ ਕੁਝ ਸੁਣਿਆ, ਅਤੇ ਆਪ ਕਿਰਪਾ ਕਰੋ, ਸਾਨੂੰ ਉਹਦੇ ਬਾਰੇ ਕੋਈ ਦੱਸੋ। ਸਤਿਗੁਰੂ ਕਹਿਣ ਲੱਗੇ, ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ ਵਿੱਚ ਵਸ ਰਿਹਾ ਹੈ। ਕਹਿੰਦੇ ਮਹਾਰਾਜ, ਕੁਦਰਤ ਕੀ ਹੁੰਦੀ ਹੈ? ਸਤਿਗੁਰੂ ਕਹਿਣ ਲੱਗੇ, ਕੁਦਰਤ ਦਾ ਨਜ਼ਾਰਾ ਵੇਖਣਾ ਚਾਹੁੰਦੇ ਹੋ? ਕਹਿੰਦੇ ਹਾਂ ਮਹਾਰਾਜ। ਸਤਿਗੁਰੂ ਨੇ ਜਿਹੜੀ ਉਹ ਕਣਕ ਬੀਜੀ ਹਰੀ ਹੋਈ ਖੜੀ ਸੀ, ਕਹਿਣ ਲੱਗੇ ਕੁਛ ਬੂਟੇ ਉਹਦੇ ਪੱਟੋ। ਉਹ ਜਾ ਕੇ ਕਿਸੇ ਜ਼ਿਮੀਂਦਾਰ ਨੇ ਨਾਲ ਹੀ ਖੇਤ ਸੀ, ਜਾ ਕੇ ਜਦੋਂ ਕਣਕ ਦੇ ਬੂਟੇ ਪੱਟੇ ਤਾਂ ਕੀ ਵੇਖਿਆ, ਹੇਠਾਂ ਤੇ ਅੰਗਿਆਰ ਦਗ ਰਹੇ ਸਨ, ਕੋਲੇ ਬਲਦੇ ਦਿਖਾਈ ਦੇ ਰਹੇ ਹਨ, ਉੱਤੇ ਹਰੀ ਭਰੀ ਕਣਕ ਖੜੀ ਹੈ। ਸਾਰੇ ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕੌਤਕ ਹੈ? ਸਤਿਗੁਰੂ ਕਹਿੰਦੇ, ਪਰਮੇਸ਼ਰ ਦੀ ਕੁਦਰਤ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਜਿੰਨੀ ਬਨਸਪਤੀ ਸਾਰੀ ਵਿੱਚ ਹੀ ਅੱਗ ਹੈ। ਇਸ ਲਈ ਇਹ ਜਿਹੜੀ ਗੋਪਤ ਅੱਗ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ, ਔਰ ਉਹ ਫਸਲ ਨੂੰ ਸਾੜ ਨਹੀਂ ਸਕਦੀ, ਇਹੀ ਤਾਂ ਵਾਹਿਗੁਰੂ ਦੀ ਕੁਦਰਤ ਹੈ। ਸਾਰੇ ਹੈਰਾਨ ਹੋਏ, ਕਹਿਣ ਲੱਗੇ ਸੱਚੇ ਪਾਤਸ਼ਾਹ, ਫਿਰ ਦੱਸੋ ਹੁਣ ਮੀਂਹ ਕਿਵੇਂ ਪਵੇ? ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਵੀ ਸਾਰੇ ਕਰਤਾਰ ਨੂੰ ਮੰਨੋ, ਅਕਾਲ ਪੁਰਖ ਵਾਹਿਗੁਰੂ ਨੂੰ ਮੰਨੋ। ਕਹਿੰਦੇ ਮਹਾਰਾਜ, ਮੰਨਣ ਲਈ ਤਿਆਰ ਹਾਂ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਆਖਿਆ, ਕੜਾਹ ਪ੍ਰਸ਼ਾਦੇ ਦੇਗ ਬਣਾਓ। ਉਹਨਾਂ ਨੇ ਦੇਗ ਬਣਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਅਰਦਾਸ ਕੀਤੀ। ਜਦੋਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹਨਾਂ ਲੋਕਾਂ ਨੂੰ ਮੀਂਹ ਦੀ ਲੋੜ ਹੈ, ਕਿਰਪਾ ਕਰੋ, ਮੀਂਹ ਵਰਸਾਓ। ਬਸ ਅਰਦਾਸ ਕਰਨ ਦੀ ਦੇਰ ਸੀ, ਉਸੇ ਵੇਲੇ ਬੱਦਲ ਦੀਆਂ ਘਟਾ ਚੜ ਕੇ ਆ ਗਈਆਂ। ਸਾਰੇ ਲੋਕ ਜਿਹੜੇ ਰੱਬ ਨੂੰ ਅਤੇ ਕੁਦਰਤ ਨੂੰ ਵੀ ਨਹੀਂ ਸੀ ਜਾਣਦੇ, ਅਤੇ ਸਾਰੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਇੱਥੇ ਠਹਿਰੇ, ਔਰ ਇੱਥੋਂ ਦਾ ਇੱਕ ਜੈਨੀ ਸਰੇਵੜਾ ਇਹਨਾਂ ਸਾਰਿਆਂ ਦਾ ਗੁਰੂ ਬਣਿਆ ਹੋਇਆ ਸੀ, ਜਿਹੜਾ ਹਮੇਸ਼ਾ ਲਈ ਨਾਸਤਿਕਤਾਈ ਦਾ ਹੀ ਪ੍ਰਚਾਰ ਕਰਦਾ ਸੀ। ਉਹਨੂੰ ਜਦੋਂ ਪਤਾ ਲੱਗਿਆ ਵੀ ਲੋਕ ਤਾਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ, ਪਰ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਚਰਚਾ ਕਰਨ ਵਾਸਤੇ ਆਇਆ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਪ੍ਰਥਾਏ ਵੀ ਪਵਿੱਤਰ ਬਾਣੀ ਉਚਾਰਨ ਕੀਤੀ। ਜੋ ਕੁਝ ਇਹ ਲੋਕ ਕਰਦੇ ਸਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੁਆਰਾ ਇਹਨਾਂ ਨੂੰ ਸਮਝਾਇਆ, ਜੀਆਂ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖਿਆ। ਤੁਸੀਂ ਕਹਿੰਦੇ ਅਸੀਂ ਜੀਵਾਂ 'ਤੇ ਦਇਆ ਕਰਦੇ ਹਾਂ, ਪਰ ਜੀਵਾਂ ਨੂੰ ਮਾਰਨ ਵਾਲਾ ਵੀ ਰੱਖਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੁਸੀਂ ਅੰਨ ਖਾਂਦੇ ਹੋ, ਜੂਠਾ ਮੰਗ ਮੰਗ ਖਾਹੀ, ਜੂਠਾ ਮੰਗ ਮੰਗ ਕੇ ਖਾਂਦੇ ਹੋ, ਇਹ ਤਾਂ ਗੱਲ ਤੁਹਾਡੀ ਬਹੁਤ ਗਲਤ ਹੈ। ਹਮੇਸ਼ਾ ਲਈ ਪਵਿੱਤਰ ਅੰਨ ਖਾਣਾ, ਭੋਜਨ ਛਕਣਾ ਚੰਗੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਜੂਠਾ ਮੰਗ ਮੰਗ ਕੇ ਖਾਂਦੇ ਹੋ, ਇਸ ਲਈ ਇਹ ਤੁਹਾਡਾ ਧਰਮ, ਤੁਹਾਡੀ ਮਰਯਾਦਾ ਬਿਲਕੁਲ ਨਾ ਦੁਨੀਆਂ ਨੂੰ ਪ੍ਰਵਾਨ ਹੋ ਸਕਦੀ, ਨਾ ਪਰਮੇਸ਼ਰ ਦੀ ਦਰਗਾਹ ਵਿੱਚ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਉਪਦੇਸ਼ ਦਿੱਤਾ ਅਤੇ ਅਖੀਰ ਇਹਨੂੰ ਵੀ ਝੁਕਣਾ ਪਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਲੋਕ ਜਿਹੜੇ ਰੱਬ ਤੋਂ ਵੀ ਮੁਨਕਰ ਸਨ ਅਤੇ ਕੁਦਰਤ ਨੂੰ ਵੀ ਨਹੀਂ ਸੀ ਜਾਣਦੇ, ਅਸੰਖ ਮੂਰਖ ਅੰਧਕੋਰ, ਬਈ ਉਹਨਾਂ ਨੂੰ ਵੀ ਦੇਖ ਲਓ ਵਾਹਿਗੁਰੂ ਦੇ ਲੜ ਲਾਇਆ, ਉਹਨਾਂ ਨੂੰ ਵੀ ਵਾਹਿਗੁਰੂ ਦੀ ਸੋਝੀ ਪ੍ਰਦਾਨ ਕੀਤੀ, ਉਹ ਵੀ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ। ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਮੂਰਖ ਨੇ। ਇੱਕ ਵਾਰੀ ਕੋਈ ਸ਼ਾਹੂਕਾਰ ਸੀ, ਉਸਨੇ ਇੱਕ ਬਹੁਤ ਸਿਆਣਾ ਨੌਕਰ ਆਪਣੇ ਕੋਲ ਰੱਖਿਆ ਔਰ ਉਹ ਉਹਨੂੰ ਹਰ ਵੇਲੇ ਚੰਗੀਆਂ ਚੰਗੀਆਂ ਗੱਲਾਂ ਸੁਣਾਇਆ ਕਰਦਾ ਸੀ। ਇੱਕ ਦਿਨ ਸ਼ਾਹੂਕਾਰ ਦੇ ਮਨ ਦੇ ਵਿੱਚ ਪਤਾ ਨਹੀਂ ਇਹ ਖਿਆਲ ਕਿਵੇਂ ਆ ਗਿਆ ਅਤੇ ਆਪਣੇ ਨੌਕਰ ਨੂੰ ਕਹਿਣ ਲੱਗਾ, ਤੂੰ ਐਂ ਕਰ, ਕੋਈ ਮੈਨੂੰ ਮੂਰਖ ਬੰਦਾ ਲੱਭ ਕੇ ਲਿਆ ਕੇ ਦਿਖਾ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਤੁਸੀਂ ਮੂਰਖ ਤੋਂ ਕੀ ਲੈਣਾ? ਕਹਿੰਦਾ ਨਹੀਂ, ਮੈਨੂੰ ਕੋਈ ਮੂਰਖ ਬੰਦਾ ਚਾਹੀਦਾ। ਤਾਂ ਉਸ ਵੇਲੇ ਉਸ ਨੌਕਰ ਨੇ ਸੋਚਿਆ ਵੀ ਇਹ ਜਿਹੜਾ ਬੰਦਾ ਸਵਾਲ ਕਰਦਾ ਹੈ ਵੀ ਮੈਂ ਮੂਰਖ ਨੂੰ ਦੇਖਣਾ ਚਾਹੁੰਦਾ ਹਾਂ, ਇਹਦਾ ਮਤਲਬ ਇਹ ਆਪ ਹੀ ਮੂਰਖ ਹੈ। ਉਹਨੇ ਸਾਰੇ ਪਿੰਡ ਦਾ ਚੱਕਰ ਲਾਇਆ, ਵਾਪਸ ਮੁੜਿਆ ਅਤੇ ਖਾਲੀ ਹੀ ਵਾਪਸ ਮੁੜਿਆ ਆ। ਉਹ ਸ਼ਾਹੂਕਾਰ ਉਸਨੂੰ ਪੁੱਛਣ ਲੱਗਾ, ਭਲਿਆ ਲੋਕਾ, ਜਿਹੜੇ ਕੰਮ ਮੈਂ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਨਹੀਂ ਕੀਤਾ? ਕਹਿੰਦਾ ਮਹਾਰਾਜ, ਮੈਂ ਤਾਂ ਸਾਰਾ ਪਿੰਡ ਢੂੰਡਿਆ ਹਾਂ, ਮੈਨੂੰ ਤਾਂ ਕੋਈ ਮੂਰਖ ਬੰਦਾ ਲੱਭਿਆ ਹੀ ਨਹੀਂ। ਉਹ ਕਹਿੰਦਾ ਮੈਨੂੰ ਤਾਂ ਮੂਰਖ ਬੰਦਾ ਚਾਹੀਦਾ ਜਿੱਥੋਂ ਮਰਜ਼ੀ ਲਿਆ ਕੇ ਦੇ। ਹੁਣ ਉਹ ਮਾਲਕ ਸੀ, ਉਹ ਨੌਕਰ ਸੀ, ਅਖੀਰ ਉਹ ਹੈ ਬੜਾ ਸਿਆਣਾ ਸੀ। ਉਹ ਕਹਿੰਦਾ ਮਹਾਰਾਜ, ਜਿਹੜੀ ਚੀਜ਼ ਘਰ ਦੇ ਵਿੱਚ ਹੀ ਹੋਵੇ, ਬਾਹਰ ਕਾਹਦੇ ਵਾਸਤੇ ਲੱਭਣ ਜਾਣੀ ਹੈ? ਉਹ ਹੈਰਾਨ ਹੋ ਕੇ ਪੁੱਛਣ ਲੱਗਾ, ਘਰੇ ਕੌਣ ਹੈ ਮੂਰਖ? ਅਤੇ ਉਹ ਬੜੀ ਟਿਕਾਣੇ 'ਤੇ ਉਹਨੇ ਗੱਲ ਲਿਆ ਕੇ ਆਖੀ, ਕਹਿੰਦਾ ਮਹਾਰਾਜ ਵੀ ਜਿਹੜਾ ਮੂਰਖਾਂ ਦੀ ਭਾਲ ਕਰੇ ਉਹ ਮੂਰਖ ਹੀ ਹੁੰਦਾ। ਜਦੋਂ ਇਹ ਗੱਲ ਆਖੀ ਤਾਂ ਉਹ ਸ਼ਾਹੂਕਾਰ ਗੁੱਸੇ ਵਿੱਚ ਆਇਆ, ਕਹਿਣ ਲੱਗਾ ਤੂੰ ਮੈਨੂੰ ਮੂਰਖ ਕਿਉਂ ਕਿਹਾ? ਤਾਂ ਉਸ ਸਿਆਣੇ ਨੌਕਰ ਨੇ ਉਹਨੂੰ ਸਮਝਾਇਆ, ਕਹਿਣ ਲੱਗਾ ਵੇਖ, ਤੇਰੇ ਕੋਲ ਇੰਨੀ ਮਾਇਆ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੈ, ਤੂੰ ਕਿਤੇ ਆਸੇ ਪਾਸੇ ਕਿਤੇ ਆਂਢ ਗੁਆਂਢ ਜਾਣਾ ਹੁੰਦਾ, ਉਹਦੇ ਲਈ ਸਾਰੇ ਇੰਤਜ਼ਾਮ ਪਹਿਲਾਂ ਹੀ ਹੋ ਜਾਂਦੇ ਨੇ। ਅਸਵਾਰੀ ਦਾ ਇੰਤਜ਼ਾਮ, ਖਾਣ ਪੀਣ ਪਹਿਨਣ ਦਾ ਸਾਰਾ ਸਮਾਨ ਪਹਿਲਾਂ ਤਿਆਰ ਹੋ ਜਾਂਦਾ। ਪਰ ਮੈਂ ਇਸ ਗੱਲ 'ਤੇ ਹੈਰਾਨ ਹਾਂ, ਇੱਥੋਂ 100 ਮੀਲ ਜਾਣਾ ਹੋਵੇ, 200 ਮੀਲ ਜਾਣਾ ਹੋਵੇ, ਉਹਦੇ ਲਈ ਤੂੰ ਸਾਰੇ ਪ੍ਰਬੰਧ ਪਹਿਲਾਂ ਕਰਦੇ। ਅਤੇ ਹੁਣ ਭਲਿਆ ਲੋਕਾ, ਜਿੱਥੇ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ, ਜੇ ਮਰ ਕੇ ਗਨੇ ਜਾਹੇ ਨਾ ਕੋਸਾ, ਉੱਥੇ ਲਈ ਵੀ ਕਦੇ ਕੁਛ ਤਿਆਰੀ ਕੀਤੀ ਹੈ? ਤੂੰ ਇੱਥੇ ਸਾਰੇ ਇੰਤਜ਼ਾਮ ਕਰ ਲੈਣਾ ਆਪਣੇ ਸਫ਼ਰ ਦੇ, ਪਰ ਜਿੱਥੇ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ, ਪਤਾ ਨਹੀਂ ਕਿੰਨੀਆਂ ਕੋਹਾਂ ਦਾ ਪੈਂਡਾ ਤੈਅ ਕਰਨਾ ਪੈਣਾ, ਕਦੇ ਉਸ ਦੇ ਬਾਰੇ ਵੀ ਸੋਚਿਆ? ਉਹਦੀ ਵੀ ਕਦੇ ਤਿਆਰੀ ਕੀਤੀ ਹੈ? ਜਦੋਂ ਸਿਆਣੇ ਨੌਕਰ ਨੇ ਇਹ ਗੱਲ ਆਖੀ ਤਾਂ ਇਹਨੂੰ ਸਮਝ ਆ ਗਈ, ਕਹਿਣ ਲੱਗਾ ਅੱਛਾ, ਇਹਨੇ ਗੱਲ 'ਤੇ ਬੜੀ ਪਤੇ ਦੀ ਕੀਤੀ ਹੈ। ਕਹਿੰਦੇ ਨੇ ਉਸ ਵੇਲੇ ਉਸਨੇ ਕਿਸੇ ਕਵੀ ਦਾ ਲਿਖਿਆ ਇੱਕ ਕਵਿਤ ਵੀ ਇਸ ਨੂੰ ਸੁਣਾਇਆ। ਉਹਦੇ ਵਿੱਚ ਬੜੀ ਉੱਤਮ ਸਿੱਖਿਆ ਦਿੱਤੀ ਗਈ ਹੈ। ਪੂਰਬ ਕੀ ਕਮਾਈ, ਪਸ਼ਚਮ ਮੈਂ ਬੈਠ ਖਾਈ, ਆਗਰੇ ਕੀ ਖੇਪ ਤੈਨੇ ਕਵੀ ਨਾ ਚਲਾਈ ਗਏ। ਪੂਰਬ ਦੀ ਕਮਾਈ, ਪਿਛਲੇ ਜਨਮ ਦੀ ਕਮਾਈ, ਹੁਣ ਇਸ ਜਨਮ ਦੇ ਵਿੱਚ ਬੈਠ ਕੇ ਅਸੀਂ ਖਾ ਲਈ, ਆ ਜਿਹੜਾ ਕੁਛ ਹੁਣ ਅਸੀਂ ਕਰ ਰਹੇ ਹਾਂ ਨਾ, ਇਹ ਪਿਛਲੇ ਜਨਮਾਂ ਦੀ ਕਮਾਈ ਹੈ। पूर्व की कमाई पश्चिम में बैठ खाई, आगरे की खेब तैने कभी ना चलाई है। नाले वह शहरां दे दिशां दे नाम ते नाले उहदे विच सिखिया। कहण लगा आगरे की खेब, आगरे दा अर्थ है अगे परलोक की खेब, जिहड़ी अगे तेरे कम आउण वाली चीज़ है उहदे बारे तू कदे भी फिक्र नहीं कीता। ते अगे फिर दसदा है दिल्ली के दलालों ने सौदा ही बिगाड़ देना, पटियाले की लूट में जगादरी ना पाईए। ये कवि लोगों के अपने कटाक्ष होंदे ने। वह कहिंदा दिल्ली के दलाल किहड़े ने, आ दिल दी दिल्ली के दलाल जिहड़े साडे मन दे फुरने ने, विकार ने, इन्हां ने साडा सौदा ही खराब कर दिता। जिस वखर को लैन तू आया, राम नाम संतन कर पाया, ताज अब मान लेहो मन मोल, राम नाम हिरदे मैं तोल। ये साडा सौदा ही इन्हां ने बिगाड़ दिता। दिल्ली के दलालों ने सौदा ही बिगाड़ देना, पटियाले की लूट में जगादरी ना पाईए। हुण साडा ध्यान अपने पेट वल है। पटियाले तो मुराद है आ जिहड़ा पेट है, खाओ पियो मौजा माणो, बस इस पासे साडा ध्यान लग्या होया। रब दा नां लैण दा साडे कोले समा नहीं, ते अपने पेट लई खाण दे लई रात दिन भज्जे फिरदे हां। पर वो कवि कहिंदा पटियाले की लूट में जगादरी ना पाईए। इस पटियाले की लुट विच कमाई जाओ खाई जाओ, ये पटियाले की लोटी है, जगादरी ना पाईए। ये जगादरी का अर्थ है जग का आसरा रूप जो अकाल पुरख है वह नहीं मिल सकता, जिहड़ा अपने ढिड भरन ते ही सारा समा गुजार देवे, सारी जीवन की बाजी नू हार देवे, उहनू रब कित्थों मिलदा, उहनू कदे रब नहीं मिल सकता। फिर अगे उसने लिखिया है नाभे के लोग तो पुकार ही पुकार कहें, सहारन के रास्ते हरिद्वार जाइए। नाभे दे लोग, नाभा शहर का भी नाम है, पर उन्हें नाभे का अर्थ है ना पै जिन्हों किसे दा पै नहीं है, भाव अकाल पुरख जो निरपौ स्वरूप है, जेडे उहदे प्यारे महापुरख ने उते उच्ची उच्ची बोल के दस रहे ने सहारन के रास्ते हरिद्वार जाइए। भी सहारनपुर के रास्ते हरिद्वार जाया जाता है। सहारनपुर का सहारन तो मुराद है सहनशीलता के सुभाव को धारण करो, माण होंदे होए निमाणा। जे कोई उच्चा नीवा बोल सानू कह भी देवे तो खिमा कर दिओ। ये जिहड़ी सहनशीलता का रस्ता है इहदे उत्ते चल के ते हरिद्वार जाइए, परमेश्वर की दरगाह विच पहुँच जाइए। क्योंकि सतगुरु ने गरीबी नू सहनशीलता नू बहुत उच्चा दर्जा दिता है। गरीबी गदा हमारी, ते नाल ए भी क्या दरगाह है माण निमाणा पवे, दरगाह विच निमाणिया नू मान मिलदा है। इसलिए सहारण दे सहन शक्ति नू धारण करो। एवें ना माड़ी जी गल होवे भड़क उठो, साडा सुभाव हुंदा है बस जिवें सुके घा दे उत्ते चंगियाड़ी पै जावे ना एकदम ही फिर वो भांबड़ निकलदा है, साडी हालत मन दी वो बनी हुई है। पर महापुरखां दा दिल दरिया वर्गा हुंदा है, जदों कोई बलदी अग दी चंगियाड़ी सुके घा ते पै जावे ते उसे वेले भड़क उठदी है, ते जे पानी विच दरियावे डिग पवे उसे वेले ठंडी ठार भी हो जांदी। अपने जीवन नू ऐसा बनाओ सहारण के रास्ते हरिद्वार जाइए, फिर रब दे घर जा सकदे हो। अगे वो लिखदा है संघ के संगोटी तो लाहौर ही लाहौर कहें, तज वैरोवाल चित अमृतसर लाइए। एक कवि दे अपने कटाक्ष हुंदे ने, अपने ख्याल हुंदे ने, नाले शहरां दे नाम ते नाल नाल सिख्या भी सानू दित्ती है। संघ के संगोटी तो लाहौर ही लाहौर कहें, जिहड़े साडे नाल दे संगोटी दा अर्थ है साडे साथी साडे मित्र, ओह कौन है, इंद्रिये ने। लाहौर ही लाहौर कहें, लाहौर दा अर्थ है लिया होर यही हमेशा कहिंदे रहिंदे ने। अखां ने अखीं देखना रजियां बोरंग तमाशे, जुबान रसा कसा नूं हमेशा मंगदी भी होर लिया, ये साडी हालत है। संघ के संगोटी तो लाहौर ही लाहौर कहें, तज वैरोवाल चित अमृतसर लाइए। वैरोवाल दा भाव है भाई वैर भाव नूं छड के, ते अमृत दा सरोवर की है वाहिगुरु परमेश्वर दा नाम, उहदे विच भाई अपना चित जोड़ना चाहिए। ये सिख्या उस शाहूकार नूं उहदे नौकर ने दित्ती। कहण लगा देख ਤੂੰ 200 ਮੀਲ ਤੇ ਜਾਣਾ ਹੋਵੇ ਉਹਦੇ ਲਈ ਸਾਰਾ ਇੰਤਜ਼ਾਮ ਕਰਦਾ। ਅੱਗੇ ਪ੍ਰਲੋਕ ਦੇ ਪਤਾ ਨਹੀਂ ਕਿੰਨੇ ਲੰਬੇ ਸਫ਼ਰ 'ਤੇ ਜਾਣਾ ਹੈ, ਉਹਦੇ ਲਈ ਤੂੰ ਕਦੇ ਤਿਆਰੀ ਨਹੀਂ ਕੀਤੀ। ਇਸ ਲਈ ਮੂਰਖ ਤਾਂ ਤੂੰ ਆਪ ਹੀ ਹੈ ਅਤੇ ਹੋਰ ਮੂਰਖਾਂ ਦੀ ਭਾਲ ਕਾਹਦੇ ਵਾਸਤੇ ਕਰਨੀ ਹੈ। ਇਹ ਗੱਲ ਸੁਣ ਕੇ ਉਹਨੂੰ ਸ਼ਰਮ ਵੀ ਆਈ ਅਤੇ ਨਾਲ ਸਿੱਖਿਆ ਵੀ ਮਿਲੀ।